ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵੱਡ ਭਾਗੀ, ਮਨਹ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਭੇਟਿਓ ਵੱਡ ਭਾਗੀ, ਮਨਹ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਹਾਰ, ਆਗੈ ਸੁਖ ਪਾਸ਼ੈ ਸੁਖ ਸਹਿਜ, ਕਰ ਆਨੰਦ ਹਮਾਰ, ਰਹਾਉ ਅੰਤਰ ਜਾਮੀ ਕਰਨ ਹਾਰ, ਸੋਈ ਖਸਮ ਹਮਾਰਾ, ਨਿਰਪਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈਪੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰਪੂਰਾ ਭੇਟਿਓ, ਸਗਲ ਦੁੱਖ ਬਿਨਾਸੇ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰਪੂਰਾ ਭੇਟਿਓ, ਸਗਲ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੋਗੋ ਜੁਗ ਅਟਲ, ਤਖਤ ਚਬਰ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਰ ਸੰਗਤ ਜੀ, ਆਪ ਜੀ ਬਹੁਤ ਹੀ ਸ਼ੁਭਕਰਮਾਂ ਵਾਲੇ ਹੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਆਪਣੇ 'ਤੇ ਹੋਈ ਆ ਸਾਰਿਆਂ 'ਤੇ, ਇਸ ਕਰਕੇ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਆਨੰਦ ਪ੍ਰਾਪਤ ਕਰ ਰਹੇ ਹਾਂ। ਆਪ ਜੀ ਨੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਸਿੰਘ ਸਹਿਬਾਨਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਸਾ ਦੀ ਵਾਰ ਤੋਂ ਭਾਵ ਸਾਰੀਆਂ ਇਸ਼ਾਵਾਂ ਪੂਰੀਆਂ ਕਰਨ ਵਾਲੀ ਬਾਣੀ, ਆਸਾ ਦੀ ਵਾਰ ਤੋਂ ਭਾਵ ਮਨ ਦੀਆਂ ਮੰਦ ਬਾਸ਼ਨਾਵਾਂ ਨੂੰ ਮੇਟਣ ਵਾਲੀ ਜਿਹੜੀ ਬਾਣੀ ਹੈ, ਜਿਸ ਬਾਰੇ ਕਿਹਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਮਨ ਦੀਆਂ ਮੰਦ ਬਾਸ਼ਨਾਵਾਂ ਨੂੰ ਵਰਜਣ ਵਾਲੀ ਬਾਣੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਧੁਰ ਦਰਗਾਹ 'ਚੋਂ ਆਈ ਹੋਈ ਬਾਣੀ ਹੈ। ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਹੁਕਮਨਾਮਾ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਫਰਮਾਨ ਹੈ। ਪੰਚਮ ਪਾਤਸ਼ਾਹ ਜਿਨ੍ਹਾਂ ਨੇ ਜ਼ੁਲਮ ਦੀ ਭੱਠੀ ਨੂੰ ਸ਼ਾਂਤਮਈ ਕਰਨ ਵਾਸਤੇ ਆਪਣੀ ਸ਼ਹਾਦਤ ਦਿੱਤੀ ਸ਼ਾਂਤਮਈ ਤਰੀਕੇ ਦੇ ਨਾਲ, ਕਿਉਂਕਿ ਜ਼ੁਲਮ ਦੀ ਜਿਹੜੀ ਭੱਠੀ ਹੈ ਇਹ ਕੁਰਬਾਨੀ ਦਿੱਤਿਆਂ ਹੀ ਸ਼ਾਂਤ ਹੁੰਦੀ ਹੈ। ਉਸ ਤੋਂ ਬਾਅਦ ਛੇਵੇਂ ਜਾਮੇ ਦੇ ਵਿੱਚ ਆ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਨੀ, ਖੰਡਾ ਚੁੱਕ ਕੇ ਜ਼ਾਲਮਾਂ ਦੇ ਆਹੂ ਲਾ ਦੇਣੇ, ਫਿਰ ਸੱਤਵਾਂ ਅਤੇ ਅੱਠਵਾਂ ਜਾਮਾ ਸ਼ਾਂਤਮਈ ਰੱਖੀ, ਨੌਵਾਂ ਜਾਮਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂਗੇ ਸਾਰੇ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰਲੋਕ। ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿੱਥੇ ਮਨੁੱਖੀ ਹੱਕਾਂ ਲਈ ਕੁਰਬਾਨੀ ਦਿੱਤੀ ਹੈ ਉੱਥੇ ਹਿੰਦੂ ਧਰਮ ਨੂੰ ਕਿਸੇ ਦੂਜੇ ਦੇ ਧਰਮ ਨੂੰ ਬਚਾਉਣ ਵਾਸਤੇ ਵੀ ਕੁਰਬਾਨੀ ਦਿੱਤੀ ਹੈ। ਹਿੰਦੂ ਧਰਮ ਜੇ ਅੱਜ ਸੰਸਾਰ ਦੇ ਵਿੱਚ ਹੈ ਤਾਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਦੌਲਤ ਹੈ। ਔਰੰਗਜ਼ੇਬ ਨੇ ਤਾਂ ਨਾਰਾ ਲਾ ਦਿੱਤਾ ਸੀ ਹਿੰਦੂ ਬੱਚਾ ਰਹਿਣ ਨਹੀਂ ਦੇਣਾ, ਇਕੱਠੇ ਹੋ ਕੇ ਬਹਿਣ ਨਹੀਂ ਦੇਣਾ, ਸਵਾ ਸਵਾ ਮਨ ਦੇ ਜੰਜੂ ਰੋਜ਼ਾਨਾ ਲਾਹੇ ਜਾਂਦੇ ਸੀ। ਇੱਕ ਜੰਜੂ ਤੋਲੇ ਕਦਾ ਹੁੰਦਾ, ਸਵਾ ਮਨ ਦੇ ਵਿੱਚ ਕਿੰਨੇ ਆ ਗਏ ਹਿਸਾਬ ਲਾਓ। ਇੱਕ ਪੰਡਿਤ ਇੱਕ ਜੰਜੂ ਪਹਿਨ ਸਕਦਾ ਤੇ ਕਿੰਨੇ ਹਿੰਦੂਆਂ ਦਾ ਕਤਲੇਆਮ ਰੋਜ਼ਾਨਾ ਔਰੰਗਾ ਕਰਦਾ ਸੀ ਤੇ ਫੇਰ ਕਿਤੇ ਜਾ ਕੇ ਆਪਣਾ ਖਾਣਾ ਛਕਦਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਪੰਡਿਤ ਕਿਰਪਾ ਰਾਮ ਦੀ ਅਗਵਾਈ 'ਚ ਅਨੰਦਪੁਰ ਸਾਹਿਬ ਬ੍ਰਾਹਮਣ ਇਕੱਠੇ ਹੋ ਕੇ ਆਏ ਸੀ। ਬਾਅਦ ਵਿੱਚ ਕਿਰਪਾ ਰਾਮ ਜੀ ਨੇ ਅੰਮ੍ਰਿਤ ਛਕਿਆ, ਕਿਰਪਾ ਸਿੰਘ ਬਣੇ। ਜਦੋਂ ਚਮਕੌਰ ਸਾਹਿਬ ਦਾ ਜੰਗ ਹੋਇਆ ਉੱਥੇ 40 ਸਿੰਘਾਂ ਦੇ ਵਿੱਚ ਇਹ ਵੀ ਸੀ ਅਤੇ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਅੰਮ੍ਰਿਤ ਤੋਂ ਭਾਵ ਜਿਹੜਾ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਹੈ, ਮੌਤ ਦਾ ਡਰ ਭੈ ਚੱਕ ਦਿੰਦਾ ਹੈ। ਖਾਲਸਾ ਖੰਡੇ ਦੀ ਧਾਰ ਦੇ ਵਿੱਚੋਂ ਪ੍ਰਗਟ ਹੋਇਆ ਹੈ। ਖਾਲਸਾ ਕਿਸੇ ਦਾ ਵੰਸ਼ਜ ਨਹੀਂ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਵਿਸ਼ਵ ਪੱਧਰ 'ਤੇ। ਸ਼ਹੀਦ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਦੋ ਸ਼ਬਦ ਹਨ। ਸ਼ਹਾਦਤ ਕਹਿੰਦੇ ਨੇ ਗਵਾਹੀ ਨੂੰ, ਸ਼ਹੀਦ ਕਹਿੰਦੇ ਨੇ ਹੱਕ ਸੱਚ ਪਿੱਛੇ ਡਟ ਕੇ ਗਵਾਹੀ ਦੇਣ ਵਾਲੇ ਨੂੰ। ਜਿਹੜੇ ਕੌਮਾਂ ਦੇ ਘਰ ਨੇ ਨਾ, ਜਿਵੇਂ ਸਿੱਖ ਕੌਮ ਦਾ ਘਰ ਹੈ, ਸਿੱਖ ਕੌਮ ਦਾ ਮਹਿਲ, ਇਹ ਸ਼ਹੀਦਾਂ ਦੇ ਡੁੱਲੇ ਖੂਨ ਆਸਰੇ ਬਣਦੇ ਨੇ। ਕੌਮਾਂ ਦੇ ਘਰ ਇੱਟਾਂ ਸਮਿੰਟ ਸਰੀਏ ਦੇ ਨਾਲ ਨਹੀਂ ਬਣਿਆ ਕਰਦੇ ਖਾਲਸਾ ਜੀ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਕੌਮਾਂ ਦੇ ਘਰ ਸ਼ਹੀਦਾਂ ਦੀਆਂ ਹੱਡੀਆਂ ਆਸਰੇ ਡੁੱਲੇ ਖੂਨ ਆਸਰੇ ਬਣਦੇ ਨੇ। 10 ਲੱਖ ਦੇ ਤਕਰੀਬਨ ਸ਼ਹਾਦਤ ਹੋ ਚੁੱਕੀ ਹੈ ਜਦੋਂ ਦਾ ਸਿੱਖ ਧਰਮ ਚੱਲਿਆ। ਲੇਟੈਸਟ ਸਿੱਖ ਧਰਮ ਸਭ ਤੋਂ ਨਵਾਂ ਧਰਮ ਹੈ, 550 ਸਾਲ ਤੋਂ ਥੋੜ੍ਹਾ ਵੱਧ ਸਮਾਂ ਹੋਇਆ ਸਿੱਖ ਧਰਮ ਨੂੰ ਚੱਲੇ ਨੂੰ। ਇਹ ਲੇਟੈਸਟ ਹੈ, ਕਿਸੇ ਧਰਮ ਦੇ ਗ੍ਰੰਥ ਨੂੰ ਗੁਰੂ ਦਾ ਪਦ ਜਿਹੜਾ ਉਹ ਪ੍ਰਾਪਤ ਨਹੀਂ। ਕੇਵਲ ਤੇ ਕੇਵਲ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਆਪਾਂ ਕਹਿੰਦੇ ਹਾਂ। ਬਾਕੀ ਧਰਮਾਂ ਦੇ ਰਹਿਬਰ ਜਦੋਂ ਸੰਸਾਰ ਤੋਂ ਚਲੇ ਗਏ, ਬਾਅਦ ਵਿੱਚ ਰਚਨਾ ਹੋਈ ਗ੍ਰੰਥਾਂ ਦੀ, ਪਰੰਤੂ ਵੀ ਆਰ ਪ੍ਰਾਊਡ ਟੂ ਬੀ ਸਿੱਖ। ਸਾਨੂੰ ਸਿੱਖ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਹੱਥੀਂ ਭਾਈ ਗੁਰਦਾਸ ਨੂੰ ਲਿਖਾਰੀ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। 30 ਰਾਗਾਂ ਤੱਕ ਬਾਣੀ ਦਰਜ ਹੋਈ 5ਵੇਂ ਜਾਮੇ 'ਚ। ਫਿਰ ਅੱਗੇ ਜਾ ਕੇ 10ਵੇਂ ਪਾਤਸ਼ਾਹ ਨੇ, ਜਦੋਂ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ, ਜ਼ੁਲਮ ਰਾਜ ਦੀ ਜੜ ਪੱਟ ਕੇ ਸਤਿਗੁਰੂ ਦਮਦਮਾ ਸਾਹਿਬ ਗਏ ਹੈ, ਉੱਥੇ ਜਾ ਕੇ ਪੁੱਤਰਾਂ ਦੇ ਦਾਨੀ ਨੇ ਜੋ ਆਨੰਦਪੁਰ ਸਾਹਿਬ ਸਿੰਘਾਂ ਨਾਲ ਵਚਨ ਕੀਤਾ ਸੀ, ਸਮਾਂ ਆਵੇਗਾ ਅਰਥ ਪੜ੍ਹਾਵਾਂਗੇ, ਗੁਰਬਾਣੀ ਦਾ ਸ਼ੁੱਧ ਉਚਾਰਨ ਦੱਸਾਂਗੇ, ਉਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਵਚਨ ਪੂਰਾ ਕੀਤਾ। 9 ਮਹੀਨੇ ਕਲੰਗੀ ਧਰਜੀ ਇੱਥੇ ਰਹੇ ਹੈ। ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ ਸੀ, ਏਕ ਓਂਕਾਰ ਤੋਂ ਲੈ ਕੇ 18-10-20 ਤੱਕ ਜਿਹੜੀ ਬਾਣੀ ਹੈ ਸਤਿਗੁਰੂ ਮਹਾਰਾਜ ਨੇ ਅੰਤਰਜਾਮਤਾ ਦੇ ਨਾਲ ਉਚਾਰਨਾ ਕੀਤੀ। ਆ ਜਿਹੜੇ ਸ਼੍ਰੀ ਦਸਮ ਗ੍ਰੰਥ ਸਾਹਿਬ ਦਾ ਵਿਵਾਦ ਖੜਾ ਕਰਦੇ ਆ ਨਾ ਵੀ 10ਵੇਂ ਪਾਤਸ਼ਾਹ ਦੀ ਬਾਣੀ ਨੀ, ਫਿਰ ਆ ਗੁਰੂ ਗ੍ਰੰਥ ਸਾਹਿਬ ਨੂੰ ਬਣਾ ਪੜ੍ਹਿਆ ਕਰੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵੀ 10ਵੇਂ ਪਾਤਸ਼ਾਹ ਨੇ ਹੀ ਅੰਤਰਜਾਮਤਾ ਨਾਲ ਉਚਾਰਨਾ ਕੀਤਾ। ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਲਿਖਾਰੀ ਲਾ ਕੇ ਖਾਲਸਾ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਆਓ। 9ਵੇਂ ਜਾਮੇ 'ਚ ਸ਼ਾਂਤਮਈ ਸ਼ਹਾਦਤ ਦਿੱਤੀ। ਦੁਨੀਆਂ ਦੇ ਵਿੱਚ ਇੱਕੋ ਇੱਕ ਗੁਰੂ ਰਹਿਬਰ ਗੁਰੂ ਤੇਗ ਬਹਾਦਰ ਪਾਤਸ਼ਾਹ ਹੋਏ ਹਨ, ਜਿਨ੍ਹਾਂ ਦੇ ਸਰੀਰ ਦਾ ਸੰਸਕਾਰ 2 ਜਗ੍ਹਾ 'ਤੇ ਹੋਇਆ। ਧੜ ਦਾ ਸੰਸਕਾਰ ਸ਼੍ਰੀ ਅਨੰਦਪੁਰ ਸਾਹਿਬ, ਸੀਸ ਦਾ ਸੰਸਕਾਰ ਸ਼੍ਰੀ ਅਨੰਦਪੁਰ ਸਾਹਿਬ, ਧੜ ਦਾ ਸੰਸਕਾਰ ਰਕਾਬਗੰਜ। ਭਾਈ ਲੱਖੀ ਸ਼ਾਹ ਬਨਜਾਰਾ ਜੀ ਨੇ ਕੀਤਾ। ਉੱਥੇ ਰਾਏ ਸੀਨਾ ਪਿੰਡ ਸੀ, ਬਾਅਦ ਵਿੱਚ ਇਹਦਾ ਨਾਂ ਰਕਾਬਗੰਜ ਸਾਹਿਬ ਆਪਾਂ ਸਤਿਕਾਰ ਕਰਦੇ ਹਾਂ। ਉੱਥੇ ਫਿਰ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਸੀ ਧੜ ਦਾ। ਸੀਸ ਬਾਬਾ ਜੈਤਾ ਜੀ ਲੈ ਕੇ ਆਏ। ਸੀਸ ਨੂੰ ਸਤਿਕਾਰ ਵਜੋਂ ਲੈਣ ਵਾਸਤੇ ਕਲੰਗੀ ਧਰਜੀ ਦੀ ਉਮਰ ਤਾਂ ਭਾਵੇਂ ਉਦੋਂ 10 ਕੁ ਵਰ੍ਹਿਆਂ ਦੀ ਸੀ, ਮਾਤਾ ਗੁਜਰੀ ਮਹਾਰਾਜ ਦੀ ਦਾਦੀ ਬੇਬੇ ਨਾਨਕੀ ਜੀ ਦੇ ਸਮੇਤ, ਕੀਰਤਪੁਰ ਸਾਹਿਬ ਸੰਗਤਾਂ ਦੇ ਸਮੇਤ ਕਲੰਗੀ ਧਰਜੀ ਲੈਣ ਵਾਸਤੇ, ਸੀਸ ਪ੍ਰਾਪਤ ਕਰਨ ਵਾਸਤੇ ਆਏ। ਬਾਬਾ ਗੁਰਦੱਤਾ ਜੀ ਦੀ ਜਿਹੜੀ ਉਮਰ ਹੈ, ਬਾਬਾ ਜੈਤਾ ਜੀ ਦੀ ਉਮਰ ਤਕਰੀਬਨ 15 ਕੁ ਵਰ੍ਹਿਆਂ ਦੀ ਸੀ ਉਦੋਂ। 1661 ਦਾ ਜਨਮ ਦੱਸਿਆ ਬਾਬਾ ਜੈਤਾ ਜੀ ਦਾ, ਬਾਅਦ ਵਿੱਚ ਅੰਮ੍ਰਿਤ ਛਕਿਆ ਜੀਵਨ ਸਿੰਘ ਸਜੇ। ਉੱਥੇ ਫਿਰ ਸੀਸ ਜਦੋਂ ਪ੍ਰਾਪਤ ਕੀਤਾ, ਫਿਰ ਬਚਨ ਕੀਤਾ ਸੀ, ਰੰਗਰੇਟੇ ਗੁਰੂ ਕੇ ਬੇਟੇ ਰਹੇ ਪੰਥ ਕੇ ਸੰਗ ਸਮੇਟੇ। ਬੜਾ ਮਾਣ ਦਿੱਤਾ ਸਤਿਗੁਰੂ ਪਾਤਸ਼ਾਹ ਨੇ। ਅੱਜ ਪਤਾ ਨਹੀਂ ਅਸੀਂ ਕਿਉਂ ਜਾਤਾਂ ਪਾਤਾਂ ਦਾ ਵਿਤਕਰਾ ਗੁਰੂ ਘਰ ਦੇ ਵਿੱਚ ਕਰਦੇ ਹਾਂ। ਕਿਸੇ ਨੂੰ ਕੋਈ ਅਧਿਕਾਰ ਨਹੀਂ ਖਾਲਸਾ ਜੀ, ਕਿਉਂਕਿ ਕਲੰਗੀ ਧਰਜੀ ਨੇ ਵੱਖੋ ਵੱਖਰੀਆਂ ਜਾਤਾਂ ਦੇ ਸਿੱਖਾਂ ਦੇ ਸਿਰਾਂ ਨੂੰ ਆਪਣੀ ਸ਼੍ਰੀ ਸਾਹਿਬ ਨਾਲ ਵੱਢ ਕੇ ਬਾਅਦ ਵਿੱਚ ਅੰਮ੍ਰਿਤ ਛਕਾ ਕੇ ਮੁੜ ਸੁਰਜੀਤ ਕੀਤਾ, ਜਿਉਂਦੇ ਕੀਤਾ, ਜਾਤ ਪਾਤ ਦਾ ਭੇਦਭਾਵ ਮਿਟਾਇਆ, ਇੱਕੋ ਹੀ ਵਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਪਾਨ ਕਰਾਇਆ। ਅਤੇ ਜਦੋਂ ਕਲੰਗੀ ਧਰਜੀ ਨੇ ਜਾਤ ਪਾਤ ਦਾ ਭੇਦਭਾਵ ਨਹੀਂ ਰੱਖਿਆ, ਆਪਾਂ ਨੂੰ ਅਧਿਕਾਰ ਕਿਹਨੇ ਦੇਤਾ ਜਿਹੜੇ ਜਾਤ ਪਾਤ ਦਾ ਭੇਦਭਾਵ ਰੱਖਦੇ ਹੈ। ਮਾਨਸ ਕੀ ਜਾਤ ਸਭ ਹੈ ਏਕੇ ਹੀ ਪਹਿਚਾਣਬੋ, ਅਬਲੋ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕੋ ਹੀ ਜੋਤ ਸਾਰਿਆਂ 'ਚ ਕਿਰਿਆ ਕਰ ਰਹੀ ਹੈ। सागल बनस्पत माहे बसंतर सागल दूध में किया ऊंच नीच में जोत समानी घट घट माधो जिया। सागल बनस्पत माहे बसंतर जिमें बनस्पति हुंदी है ना उदे विच अग समाई हुंदी है। जो तीली लाने अग प्रगट हो जाती है दुध दे विच घिओ है जो रिड़कांगे तो प्राप्त हो जाता है। इस तरह भाई कोई गरीब है अमीर है उच्चिया नीवियां च सारियां च परमेश्वर की जोत किरिया कर रही है। किसी प्रकार का जात पात का भेदभाव खालसा जी बिल्कुल नहीं रखना चाहिंदा। सतगुरु सच्चे पातशाह ने इन्हां गल्लां तो आपां उपर उठाया है। आ पहाड़ी राजे कहिंदे सी साडे लई वखरा बाटा तैयार कर दिओ असीं तां अमृत छकांगे। जो रवालसर महाराज गए है सन 1700 दे विच गए ने रवालसर हिमाचल च पैंदा है। कहिंदे अमृत तां छकांगे कलगी धर जी ने कहा अमृत छको तुहानू रंगे तो मुक्त करा दिंदे आ। तुसी गुलाम हो चुके हो अपनियां धीआं दा डोला दे के रंगे नूं तुसी फेर राज कर रहे हो। तुहाडी जमीर मर चुकी है अणख मर चुकी है। तां कहिण लगे असीं जी नीवियां जातां वालियां दे नाल वाटे च अमृत नहीं छक सकते वखरा साडे लई वाटा तैयार कर दो छक लवांगे। महाराज कहिंदे फिर सानूं इहो जिहे सिखां दी लोड़ नहीं। गुरु घर विच क्वांटिटी नूं प्रधानता नहीं भी गिणती किन्नी है नो क्वालिटी कि क्वालिटी किन्नी है इहनूं प्रधानता है। कहनी नूं प्रधानता नहीं इत्थे करनी नूं प्रधानता है। कहण वाले तां बड़े तुरे फिरदे आ साडे वर्गे प्रचार बहुत हो रहा है पर आसर नहीं किसी ते हो रहा। आसर भाई तां नहीं हो रहा क्योंकि साडे वर्गे जिहड़े प्रचार करन वाले आ ना साडा अपना जीवन नहीं कोई। जे प्रचार करन वाला खुद नितनेमी नहीं बाणी नहीं पढ़ता तो उहदे प्रचार का की किसी ते आसर होना। जेड़ा प्रचार करन वाला खुद बाणी बाणे का धारनी है नितनेमी है नाम का अभ्यासी है उहदा एक एक वचन खालसा जी ऐ विन के रख देवेगा। इहो स्टेज है जिथे 20वीं सदी के महान सिख संत जरनैल सिंह खालसा प्रचार करिया करते सन पिंडरां वाले महापुरख। उन्हां दे प्रचार का आसर हुंदा सी चुंबकी आसर उहदा कारण की सी उहनां दा नितनेम बाई बाई घंटे बाणी पढ़ी उहनां ने। अज भी गुरसिख हैगे है जिहड़े कल्ले ही श्री खंड पाठ साहब का तीन दिनां च भोग पा दिंदे ने इक्को ही चौंकड़े च। नाम अभ्यास तो बिना अंदरों डर नहीं जाता। जिन्ना समा डर नहीं जाता उन्ना समा सिखी सिदक च फिर पूरा नहीं उतर सकता मनुख। उन्होंने अंदरों भय जिहड़ा सी निकल गया सी निरभउ जपै सगल भउ मिटै। हुण गुरु अर्जन देव जी जदों शहादत देण वास्ते गए नाल पंज सिख गए नौवें जामे च भी सतगुरां दे नाल पंजे गए सी। पंजां नूं नाल लैके गए महाराज नूं पता सी कि जे इन्हां ते संकट आवेगा इह डोलणगे नहीं। ब्रह्म अवस्था दे सिख सीगे भाई मतीदास जी भाई परागा जी दे सपुत्र छेवें पातशाह दे समय भाई परागा जी सिख बने सी। मतीदास सती जा दास जतीदास सखीदास चार भरा सीगे भाई मतीदास उरी ब्राह्मण सीगे। सो शहीद ओह हुंदा है जिहड़ा हक सच पिछे डट के गवाही देवे। साडी कौम दे विच जिंदा शहीद भी ने भावें शरीर नूं कुर्बान कर देवे भावें अपने शरीर दे हुंदिआं हक सच पिछे डट के गवाही देवे पिछे ना हटे सच कहण तों उहनां नूं जिंदा शहीद आख्या जांदा है। भाई बलवंत सिंह जी राजोआणा नूं श्री अकाल तख्त साहब तों जिंदा शहीद दा खिताब मिलिया होया है। सिखी सिदक नहीं हारिया कोई खिमा जाचना नहीं। कहिंदे ने मैनूं फांसी लाओ फांसी दिओ इह जप तप दा प्रताप है। इह तां खुद सरकारां नूं चाहीदा है जिहड़ा 2019 दे विच पार्लीमेंट च वचन कीते सी ਕਿ ਬੰਦੀ ਸਿੰਘ ਛੱਡਾਂਗੇ। ਕਿਉਂ ਨਹੀਂ ਛੱਡੇ? ਬਚਨ ਕਰੇ ਅਰ ਖਿਸਕ ਜਾਏ, ਜਾਣੋ ਸਭ ਕੱਚਾ। ਜਿਹੜਾ ਬਚਨ ਕਰਕੇ ਮੁੱਕਰ ਜਾਵੇ ਉਹਨੂੰ ਕੱਚਾ ਆਖਿਆ ਜਾਂਦਾ ਹੈ। ਇਸ ਕਰਕੇ ਆਓ, ਸਤਿਗੁਰੂ ਸਾਹਿਬ ਕਿਰਪਾ ਕਰਦੇ ਹਨ। ਸੋਠ ਰਾਗ ਦੇ ਵਿੱਚ ਪੰਚਮ ਪਿਤਾ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਕੀ ਦਿੰਦੇ ਹਨ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮਹਾਂਪੁਰਖਾਂ ਦਾ ਬੋਲਿਆ, ਗੁਰੂ ਰੂਪ ਮਹਾਂਪੁਰਖਾਂ ਦਾ ਬੋਲਿਆ ਕਿਸੇ ਦੀ ਪ੍ਰਥਾਏ ਹੁੰਦਾ ਹੈ। ਇਹ ਉਪਦੇਸ਼ ਸਾਰਿਆਂ ਲਈ ਸਾਂਝਾ ਹੈ ਗੁਰੂ ਦਾ। ਕੀ ਉਪਦੇਸ਼ ਕਰਦੇ ਹਨ? ਸਰਵਣ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹ ਭਇਆ ਪਰਗਾਸਾ।
ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਸਾਡੇ ਵੱਡੇ ਭਾਗ ਹਨ, ਸਾਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪੂਰਨ ਗੁਰੂ, ਅੱਗੇ ਫਿਰ ਪੰਜਵੇਂ ਜਾਮੇ ਚ ਗੁਰੂ ਅਰਜਨ ਸਾਹਿਬ ਦੇ ਰੂਪ ਦੇ ਵਿੱਚ ਜੋਤ ਜਗਾਈ। ਗੁਰੂ ਵੀ ਕਈ ਪ੍ਰਕਾਰ ਦੇ ਹੁੰਦੇ ਨੇ, ਜਿਵੇਂ ਕੱਚਾ ਗੁਰੂ ਹੋ ਗਿਆ, ਅੰਨਾ ਗੁਰੂ ਹੋ ਗਿਆ, ਵਿਦਵਾਨ ਗੁਰੂ ਹੋ ਗਿਆ, ਅਵਧੂਤ ਗੁਰੂ ਹੋ ਗਿਆ, ਪੰਜਵੇਂ ਨੰਬਰ ਤੇ ਸਮਰੱਥ ਗੁਰੂ ਹੈ। ਜਿਹੜਾ ਆਪੇ ਕੱਚਾ ਕਿਸੇ ਨੂੰ ਕੀ ਪੱਕਾ ਬਣਾ ਦੂਗਾ? ਗੁਰੂ ਜਿਨ੍ਹਾਂ ਕੰਧ ਲਾ, ਸਿੱਖ ਵੀ ਅੰਧੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਨੇ ਤੇ ਝੂਠੋ ਝੂਠ ਬੁਲੇਣ। ਜਿਨ੍ਹਾਂ ਦਾ ਗੁਰੂ ਅੰਨਾ, ਉਹ ਕਿਸੇ ਆਪਣੇ ਚੇਲਿਆਂ ਨੂੰ ਕੀ ਸਹੀ ਰਾਹ ਦਿਖਾ ਦੂਗਾ? ਜੇ ਬੜੇ ਪਖੰਡੀ ਤੇ ਦੇਹਧਾਰੀ ਗੁਰੂ ਹੋਏ ਤੁਰੇ ਫਿਰਦੇ ਹੈ, ਝੂਠ ਦਾ ਪ੍ਰਚਾਰ ਕਰਦੇ ਹਨ ਕਿ ਅਸੀਂ ਰੱਬ ਨੂੰ ਪਾਲਿਆ, ਤੇ ਜੇ ਗੁਰੂ ਝੂਠੇ ਆ ਤੇ ਉਹਨਾਂ ਦੇ ਚੇਲੇ ਵੀ ਸੱਚ ਸੰਗਤ ਜੀ ਝੂਠੇ ਨੇ, ਉਹ ਵੀ ਐਵੇਂ ਹੀ ਆਪਣੇ ਪਖੰਡੀ ਗੁਰੂ ਦੀ ਵਡਿਆਈ ਕਰੀ ਜਾਣਗੇ, ਸਾਡੇ ਗੁਰੂ ਜੀ ਇਸ ਤਰ੍ਹਾਂ, ਸਾਡੇ ਮਹਾਰਾਜ ਇਸ ਤਰ੍ਹਾਂ। ਪਖੰਡ ਕਰਦੇ ਹਨ। ਕੱਚਾ ਗੁਰੂ, ਅੰਨਾ ਗੁਰੂ, ਵਿਦਵਾਨ ਗੁਰੂ। ਵਿਦਵਾਨ ਤੋਂ ਭਾਵ ਜਿਹਦੇ ਪੱਲੇ ਕੱਲੀ ਵਿਦਿਆ ਹੈ, ਚਾਰ ਗ੍ਰੰਥ ਪੜ੍ਹ ਲਏ, ਰੱਟਾ ਮਾਰ ਲਿਆ, ਨਾਮ ਅਭਿਆਸ ਦੀ ਕੋਈ ਕਮਾਈ ਨਹੀਂ, ਉਹ ਵਿਦਵਾਨ ਗੁਰੂ ਹੈ। ਅਵਧੂਤ ਗੁਰੂ ਜੀ, ਜਿਹੜਾ ਆਪ ਲੰਘ ਜੂ ਪਾਰ ਪਰ ਕਿਸੇ ਨੂੰ ਪਾਰ ਨਹੀਂ ਲਾ ਸਕਦਾ, ਉਹਦੇ ਕੋਲੇ ਵਿਦਿਆ ਨਹੀਂ, ਉਹ ਸਮਝਾ ਨਹੀਂ ਕਿਸੇ ਨੂੰ ਸਕਦਾ ਰਸਤਾ। ਪੰਜਵੇਂ ਨੰਬਰ ਤੇ ਸਮਰੱਥ ਗੁਰੂ ਹੈ। ਸਮਰੱਥ ਗੁਰੂ ਤਾਂ ਸਰਬ ਕਲਾ ਸੰਪੰਨ ਹੈ, ਵਿਦਿਆ ਵੀ ਹੈ, ਪੜ੍ਹਿਆ ਵੀ ਹੈ, ਭਾਵ ਕੜਿਆ ਵੀ ਹੈ। ਪੜ੍ਹੇ ਹੋਏ ਤੇ ਕੜੇ ਹੋਏ ਮਨੁੱਖ ਜਿਹੜੇ ਹੈ ਸੰਸਾਰ ਚ ਬਿਰਲੇ ਹੁੰਦੇ ਨੇ, ਕਈ ਤਾਂ ਸਿਰਫ ਕਿਤਾਬਾਂ ਹੀ ਪੜ੍ਹੇ ਹੁੰਦੇ ਨੇ, ਬੁੱਕ ਬੋਰਮ, ਕਿਤਾਬੀ ਕੀੜੇ, ਨਾਮ ਅਭਿਆਸ ਨਹੀਂ ਹੁੰਦਾ। ਉਹ ਤਾਂ ਫਿਰ ਪੜ੍ਹ ਪੜ੍ਹ ਗੱਡੀ ਲੱਦੀ ਹੈ ਵਾਲੀ ਗੱਲ ਹੋ ਗਈ। ਨਾਮ ਅਭਿਆਸ ਬੜਾ ਜ਼ਰੂਰੀ ਹੈ ਸਾਜ ਸੰਗਤ ਜੀ, ਨਾਮ ਤੋਂ ਬਿਨਾਂ, ਨਾਮ ਅਭਿਆਸ ਤੋਂ ਬਿਨਾਂ ਕਲਯੁੱਗ ਦੇ ਸਮੇਂ 'ਚ ਛੁਟਕਾਰਾ ਨਹੀਂ ਹੋ ਸਕਦਾ। ਸਤਿਗੁਰੂ ਅਰਜਨ ਸਾਹਿਬ ਕਹਿੰਦੇ ਹਨ, ਗੁਰ ਪੂਰਾ ਭੇਟਿਓ ਵਡਭਾਗੀ, ਗੁਰੂ ਸਾਹਿਬ ਦੀ ਅਕਾਲ ਪੁਰਖ ਦੀ ਕਿਰਪਾ ਹੋਈ, ਮੈਨੂੰ ਪੂਰਨ ਗੁਰੂ ਦਾ ਮਲਾਪ ਹੋ ਗਿਆ, ਦਰਸ਼ਨ ਹੋ ਗਿਆ, ਮਣੇ ਭਇਆ ਪ੍ਰਗਾਸਾ, ਮੈਨੂੰ ਪੂਰਨ ਗੁਰੂ ਮਿਲ ਗਿਆ। ਪੂਰਨ ਗੁਰੂ ਦੇ ਮਿਲਣ ਕਰਕੇ ਮਣੇ ਭਇਆ ਪ੍ਰਗਾਸਾ, ਮੇਰੇ ਅੰਦਰ ਗਿਆਨ ਦੀ ਜੋਤ ਜਗ ਪਈ ਹੈ, ਮੇਰੇ ਮਨ ਅੰਦਰ ਪ੍ਰਕਾਸ਼ ਹੋ ਗਿਆ। ਜਿਹੜਾ ਗੁਰੂ ਸ਼ਬਦ ਹੈ, ਗਿਰੀ ਧਾਤੂ ਤੋਂ ਬਣਿਆ, ਗਿਰੀ, ਗਿਰੀ ਨਾਮ ਪਹਾੜ ਦਾ ਹੁੰਦਾ ਹੈ। ਜਿਵੇਂ ਪਹਾੜ ਅਚਲ ਹੈ, ਇਸੇ ਤਰ੍ਹਾਂ ਗੁਰੂ ਵੀ ਅਚਲ ਹੈ, ਚਲਾਏ ਮਾਨ ਨਹੀਂ, ਜੰਮਣ ਮਰਨ ਤੋਂ ਰਹਿਤ ਹੈ। ਸੋ ਗਿਰੀ ਧਾਤੂ ਤੋਂ ਗੁਰੂ ਸ਼ਬਦ ਬਣਿਆ। ਗੂ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ ਹੈ। ਜਿਹੜਾ ਆਪਣੇ ਚੇਲਿਆਂ ਦੇ ਅੰਦਰੋਂ, ਸਿੱਖਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਕਹਿੰਦੇ ਨੇ ਗੁਰੂ। ਇੱਕ ਗੁਰੂ ਦਾ ਅਰਥ ਹੈ ਨਿਗਲਣਾ ਤੇ ਸਮਝਾਉਣਾ। ਗੁਰੂ ਜਿਹੜਾ ਸਿੱਖ ਦੇ ਵਿਕਾਰਾਂ ਨੂੰ ਖਤਮ ਕਰਦਾ, ਨਿਗਲਦਾ, ਸਮਝਾਉਂਦਾ, ਕੀ ਆ? ਤੱਤਵ ਗਿਆਨ, ਤੱਤ ਗਿਆਨ, ਸੱਚਾ ਗਿਆਨ। ਸੋ ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਨੇ, ਗੁਰਪੂਰਾ ਭੇਟਿਓ ਵਡਭਾਗੀ, ਮਣਹੇ ਭਇਆ ਪ੍ਰਗਾਸਾ। ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪੂਰਨ ਗੁਰੂ ਦੀ ਮੈਨੂੰ ਪ੍ਰਾਪਤੀ ਹੋਈ ਹੈ। ਪੂਰਨ ਗੁਰੂ ਦੀ ਪ੍ਰਾਪਤੀ ਹੋਣ ਕਰਕੇ ਮੇਰੇ ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ।
ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ।
ਕੋਈ ਨਾ ਪਹੁੰਚਣ ਹਾਰਾ ਦੂਜਾ, ਜਦੋਂ ਗੁਰੂ ਮਿਲ ਗਿਆ ਪੂਰਨ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਕੋਈ ਨਾ ਪਹੁੰਚਣ ਹਾਰਾ ਦੂਜਾ ਤੋਂ ਭਾਵ ਦਵੈਤ, ਦਵੈਤ ਦਵੈਤ ਭਾਵ ਫਿਰ ਉੱਥੇ ਖਤਮ ਹੋ ਜਾਂਦਾ। ਉੱਥੇ ਫਿਰ ਵਿਸ਼ੇ ਵਿਕਾਰਾਂ ਦੀ ਪਹੁੰਚ ਨਹੀਂ ਰਹਿੰਦੀ। ਉਹ ਗੁਰੂ ਕਾ ਪਿਆਰਾ ਸਿੱਖ ਜਦੋਂ ਪੂਰਨ ਗੁਰੂ ਮਿਲ ਜਾਵੇ, ਨਾਮ ਅਭਿਆਸ ਕਰੇ, ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਜੇ ਆਪਾਂ ਦੂਜੇ ਲੋਟ ਵੀ ਅਰਥ ਲਾਈਏ ਇਹਦੇ ਬਾਹਰਲੀ ਬਾਹਰੀ ਅਰਥ, ਤਾਂ ਜਿਨ੍ਹਾਂ ਨੇ ਭਾਈ ਗੁਰੂ ਦਾ ਓਟ ਆਸਰਾ ਤੱਕ ਲਿਆ, ਆਪਣੇ ਸਾਹਿਬ ਕਾ ਪ੍ਰਭਾਸਾ ਗੁਰੂ ਕਾ ਓਟ ਆਸਰਾ ਤੱਕ ਲਿਆ, ਕੋਈ ਵੀ ਦੁਸ਼ਮਣ ਉਹਨਾਂ ਤੱਕ ਪਹੁੰਚ ਨਹੀਂ ਸਕਦਾ, ਉਹਨਾਂ ਦਾ ਕੱਖ ਵੀ ਨਹੀਂ ਵਿਗਾੜ ਸਕਦਾ। ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ, ਇਹਨਾਂ ਨੇ ਗੁਰੂ ਦਾ ਓਟ ਆਸਰਾ ਤੱਕ ਲਿਆ, ਡੋਲੇ ਨਹੀਂ ਦੇਗ ਚ ਉਬਾਲੇ ਗਏ, ਰੂੰ ਚ ਸਾੜੇ ਗਏ, ਆਰਿਆਂ ਨਾਲ ਚੀਰੇ ਗਏ। ਜਦੋਂ ਆਰੇ ਨਾਲ ਚੀਰਿਆ, ਗੁਰੂ ਕੇ ਸਿੱਖ ਨੂੰ ਜਪਜੀ ਸਾਹਿਬ ਦੀ ਸੋਲਵੀਂ ਪੌੜੀ ਤੱਕ ਪਾਠ ਕੀਤਾ ਸੀ, ਪੰਜ ਪ੍ਰਵਾਨ ਵਾਲੀ ਪੌੜੀ, ਐਂ ਚੀਰ ਕੇ ਦੋ ਫਾੜ ਕਰ ਦਿੱਤਾ। ਬਾਕੀ ਦਾ ਜਿਹੜਾ ਪਾਠ ਹੈ ਸਤਿਗੁਰੂ ਮਹਾਰਾਜ ਨੇ ਦੋ ਟੁਕੜਿਆਂ ਦੇ ਵਿੱਚੋਂ ਸੰਪੂਰਨ ਕਰਾਇਆ ਮਹਾਰਾਜ ਜੀ ਨੇ। ਕਈ ਕਹਿੰਦੇ ਆ ਗੁਰੂ ਨੇ ਰਾਖੀ ਨਹੀਂ ਕੀਤੀ, ਐਦੋਂ ਵੱਡੀ ਰਾਖੀ ਕੀ ਹੋਵੇਗੀ, ਸਿੱਖ ਦੇ ਸਰੀਰ ਨੂੰ ਚੀਰ ਦਿੱਤਾ ਆਰੇ ਦੇ ਨਾਲ, ਦੋਨੋਂ ਤਨ ਤੇ ਜਪਜੀ ਪੜ੍ਹੇ। ਭਾਈ ਸੰਤੋਖ ਸਿੰਘ ਲਿਖਦੇ ਨੇ, ਜਿਵੇਂ ਗ੍ਰੰਥੀ ਸਿੰਘ ਨੌਵੇਂ ਮਹੱਲੇ ਦੇ ਸਲੋਕ ਪੜ੍ਹਦੇ ਹੁੰਦੇ ਹੈ, ਇੱਕ ਸਿੰਘ ਇੱਕ ਤੁਕ ਦੂਜਾ ਦੂਸਰੀ, ਇਉਂ ਇੱਕ ਟੁਕੜੇ ਚੋਂ ਇੱਕ ਆਵਾਜ਼ ਦੂਸਰੇ ਤੋਂ ਦੂਸਰੀ ਪੰਗਤੀ ਦੀ ਆਵਾਜ਼, 38 ਪੌੜੀਆਂ ਦਾ ਜਾਪ ਸੰਪੂਰਨ ਕਰਾਇਆ, ਸਲੋਕ ਪੜ੍ਹਿਆ ਅਤੇ ਸਰੀਰ ਸ਼ਾਂਤ ਹੋ ਗਿਆ। ਇਸੇ ਤਰ੍ਹਾਂ ਭਾਈ ਮਨੀ ਸਿੰਘ ਸਾਹਿਬ ਜੀ ਜਦੋਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਜਲਾਦ ਨੂੰ ਕਹਿਤਾ ਬੰਦ ਬੰਦ ਕੱਟ ਦੇ ਸਾਡਾ, ਅੱਠਵੀਂ ਅਸ਼ਟਪਦੀ ਤੇ ਪਾਠ ਪਹੁੰਚਿਆ ਸੀ ਬ੍ਰਹਮ ਗਿਆਨੀ ਵਾਲੀ ਤੇ, ਬੰਦ ਬੰਦ ਕੱਟ ਕੇ ਜਲਾਦ ਨੇ ਟੋਕਰੇ ਚ ਪਾਤਾ, ਤਾਂ ਰਹਿੰਦੀਆਂ 16 ਅਸ਼ਟਪਦੀਆਂ ਦਾ ਜਾਪ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਦੇ ਅਨੁਸਾਰ ਐਂ ਬੰਦ ਬੰਦ ਦੇ ਵਿੱਚੋਂ ਆਵਾਜ਼ ਆ ਰਹੀ ਹੈ ਸੁਖਮਨੀ ਸਾਹਿਬ ਦੀ। ਇਹ ਜੀਵਨ ਮੁਕਤ ਅਵਸਥਾ ਵਾਲੇ ਗੁਰੂ ਕੇ ਸਿੱਖ ਦੀ ਅਵਸਥਾ ਹੈ। ਉੱਥੇ ਭਾਈ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਜਿਹੜੇ ਜਿਸ ਪਿਆਰੇ ਨੂੰ, ਜਿਸ ਗੁਰੂ ਕੇ ਪਿਆਰੇ ਨੇ ਆਪਣੇ ਸਾਹਿਬ ਦਾ, ਮਾਲਕ ਦਾ, ਅਕਾਲ ਪੁਰਖ ਦਾ ਓਟ ਆਸਰਾ ਤੱਕ ਲਿਆ ਹੈ।
ਆਪਣੇ ਸਤਿਗੁਰ ਕੈ ਬਲਹਾਰ,
ਆਪਣੇ ਸਤਿਗੁਰ ਕੈ ਬਲਹਾਰ ਹੈ, ਬਲਿਹਾਰ ਨੇ ਜਾਣਿਆ ਅਸੀਂ ਆਪਣੇ ਸਤਿਗੁਰ ਤੋਂ। ਸਤਿਗੁਰ ਸਤਨਾਮ ਸੱਚ ਦਾ ਹੈ, ਗੁਰੂ ਨਾਮ ਜਿਹੜਾ ਪ੍ਰਕਾਸ਼ ਕਰਦਾ ਹਿਰਦੇ ਚ, ਅਗਿਆਨਤਾ ਦਾ ਹਨੇਰਾ ਮਿਟਦਾ। ਅਸੀਂ ਆਪਣੇ ਸੱਚੇ ਗੁਰੂ ਤੋਂ ਬਲਿਹਾਰੇ ਜਾਣੇ ਹਾਂ।
ਅਗੈ ਸੁਖ ਪਾਛੈ ਸੁਖ ਸਹਿਜ, ਘਰ ਆਨੰਦ ਹਮਾਰਾ।
ਅਗੇ ਸੁਖ, ਖਾਲਸਾ ਜੀ, ਗੁਰੂ ਦਾ ਨਾਮ ਜਪਣ ਦੇ ਨਾਲ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਹਜ਼ਾਰਾਂ ਚੰਦਰਮਾ ਸੂਰਜ ਚੜ੍ਹ ਜਾਣ, ਪਰ ਪੂਰੇ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਸੋ ਸਤਿਗੁਰੂ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਨੇ ਜਾਣਾ, ਕਿਉਂ? ਕਿਉਂਕਿ ਗੁਰੂ ਦਾ ਨਾਮ ਜਪਣ ਦੇ ਨਾਲ ਆਗੇ ਸੁੱਖ, ਪਰਲੋਕ ਦੇ ਵਿੱਚ ਸੁੱਖ ਮਿਲਦਾ ਹੈ, ਲੋਕ ਪਰਲੋਕ ਦੇ ਵਿੱਚ ਸੁੱਖ ਮਿਲਦਾ ਹੈ। ਆਗੇ ਸੁੱਖ ਪਾਛੇ ਸੁੱਖ ਸਹਿਜਾ, ਅੱਗੇ ਸੁੱਖ ਮਿਲਿਆ ਪਰਲੋਕ ਵਿੱਚ, ਪਾਛੇ ਸੁੱਖ ਸਹਿਜਾ ਤੋਂ ਭਾਵ ਇੱਥੇ ਮਾਤ ਲੋਕ ਦੇ ਵਿੱਚ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋ ਗਈ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ। ਘਰ ਆਨੰਦ ਹਮਾਰਾ, ਤੇ ਹਿਰਦੇ ਰੂਪੀ ਘਰ ਦੇ ਵਿੱਚ ਆਨੰਦਤਾ ਹੀ ਪ੍ਰਾਪਤ ਹੋਗੀ। ਆਨੰਦ ਏ ਆਨੰਦ ਹੈ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਅੱਠੇ ਪੈਰ ਆਨੰਦ ਵਿੱਚ ਰਹਿੰਦਾ ਹੈ, ਆਏ ਦੀ ਖੁਸ਼ੀ ਨਹੀਂ ਤੇ ਗਏ ਦਾ ਕੋਈ ਗਮ ਨਹੀਂ। ਐਸੀ ਅਵਸਥਾ ਸਹਿਜ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹਿਬ ਕਾ ਪ੍ਰਵਾਸਾ ਆਪਣੇ ਸਤਿਗੁਰ ਕਹਿ ਬਲਿਹਾਰ ਹੈ ਆਗੇ ਸੁੱਖ ਅੱਗੇ ਸੁੱਖ ਮਿਲਦਾ ਬਾਣੀ ਪੜ੍ਹਨ ਨਾਲ ਆਉਣ ਵਾਲਾ ਸਮਾਂ ਸੁਖੀ ਹੋ ਜਾਂਦਾ ਪਾਛੇ ਸੁੱਖ ਸਹਿਜਾ ਤੇ ਜੇ ਪਿੱਛੇ ਕੋਈ ਪਾਪ ਕਰੇ ਨੇ ਬਾਣੀ ਪੜ੍ਹਨ ਨਾਲ ਉਹ ਵੀ ਕੱਟੇ ਜਾਂਦੇ ਹੈ ਘਰ ਆਨੰਦ ਹਮਾਰਾ ਸਰੀਰ ਰੂਪੀ ਘਰ ਹਿਰਦੇ ਰੂਪੀ ਘਰ ਦੇ ਵਿੱਚ ਆਨੰਦਤਾਈ ਪ੍ਰਾਪਤ ਹੁੰਦੀ ਹੈ ਆਨੰਦਤਾਈ ਦਾ ਪ੍ਰਕਾਸ਼ ਹੋ ਜਾਂਦਾ ਹੈ ਰਹਾਉ ਤੋਂ ਭਾਵ ਵਿਸ਼ਰਾਮ ਇੱਕ ਰਹਾਉ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਰਹਿਣ ਵਾਲਾ ਸੰਸਾਰ ਚਲਾਏਮਾਨ ਹੈ ਇਹ ਵੀ ਰਹਾਉ ਦਾ ਅਰਥ ਹੈ ਸੋ ਵਿਸ਼ਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਅੱਗੇ ਵਚਨ ਕਰਦੇ ਹਨ
ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ
ਅੰਤਰ ਜਾਮੀ ਅੰਤਰ ਤੋਂ ਭਾਵ ਜਿਹੜਾ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਜਿਹੜਾ ਦ੍ਰਿਸ਼ਟਾ ਰੂਪ ਹੋ ਕਰਕੇ ਵੇਖਣ ਵਾਲਾ ਹੈ ਵੀ ਅਸੀਂ ਕੀ ਕਰਦੇ ਹਾਂ ਚੰਗੇ ਮਾੜੇ ਕਰਮ ਤੇ ਦਿਲਾਂ ਦੀਆਂ ਜਾਣਨ ਵਾਲਾ ਸਤਿਗੁਰੂ ਹੈ ਮਹਾਰਾਜ ਕਹਿੰਦੇ ਅੰਤਰਜਾਮੀ ਕਰਨੇ ਹਾਰਾ ਆ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੋਈ ਹੈ ਵਰਲਡ ਕ੍ਰੀਏਸ਼ਨ ਇਹ ਅਕਾਲ ਪੁਰਖ ਨੇ ਰਚਨਾ ਕੀਤੀ ਹੈ ਸੰਸਾਰ ਦੀ ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਬਣਾ ਕਰਕੇ ਜਦੋਂ ਸੰਸਾਰ ਨੂੰ ਨਾਸ਼ ਕਰਨਾ ਹੈ ਤਾਂ ਮਾਇਆ ਦੇ ਨਾਲੋਂ ਸੰਬੰਧ ਉਹਨੇ ਤੋੜ ਲੈਣਾ ਸੱਚਿਤ ਆਨੰਦ ਸਰੂਪ ਦੇ ਵਿੱਚ ਲੀਨ ਹੋ ਜਾਵੇਗਾ ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਕਲਪਤ ਦਾਮਤ ਤੋਂ ਭਾਵ ਜਿਹੜਾ ਕਲਪਿਆ ਹੋਇਆ ਸੰਬੰਧ ਹੈ ਸਦੀਵ ਰਹਿਣ ਵਾਲਾ ਨਹੀਂ ਸੰਸਾਰ ਵੀ ਸਦੀਵ ਰਹਿਣ ਵਾਲਾ ਨਹੀਂ ਖਾਲਸਾ ਜੀ ਪਰਲੋਆਂ ਦਾ ਜ਼ਿਕਰ ਆਉਂਦਾ ਕਈ ਗ੍ਰੰਥਾਂ 'ਚ ਨਿੱਤ ਪਰਲੋ ਨਿਮਿੱਤ ਪਰਲੋ ਅਵੰਤਰ ਪਰਲੋ ਮਹਾਂਪਰਲੋ ਇਹ ਜਦੋਂ ਪਰਲੋ ਆਉਂਦੀ ਹੈ ਮਹਾਂਪਰਲੋ ਸਭ ਕੁਝ ਤਬਾਹ ਹੋ ਜਾਂਦਾ ਹੈ ਅਵੰਤਰ ਪਰਲੋ ਮਹਾਂਪਰਲੋ ਪਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਚਾਹੇ ਮਹਾਂਪਰਲੋ ਆ ਜਾਵੇ ਚਾਹੇ ਉਸ ਤੋਂ ਵੀ ਵੱਡੀ ਪਰਲੋ ਆ ਜਾਵੇ ਉਹ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਉਹ ਸਦੀਵ ਕਾਲ ਰਹਿਣ ਵਾਲਾ ਹੈ ਸੋ ਇੱਥੇ ਮਹਾਰਾਜ ਕਹਿੰਦੇ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਉਹੀ ਸਾਡਾ ਮਾਲਕ ਹੈ ਖਸਮ ਤੋਂ ਭਾਵ ਮਾਲਕ ਹੈ ਜਿਹਨੇ ਸੰਸਾਰ ਦੀ ਰਚਨਾ ਕੀਤੀ ਹੈ
ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ
ਜਿਨ੍ਹਾਂ ਨੇ ਰਾਮ ਦੇ ਨਾਮ ਦਾ ਓਟ ਆਸਰਾ ਤੱਕ ਲਿਆ ਇੱਥੋਂ ਆਪਾਂ ਅਰਥ ਸ਼ੁਰੂ ਕਰਾਂਗੇ ਇੱਕ ਰਾਮ ਨਾਮ ਆਧਾਰਾ ਜਿਨ੍ਹਾਂ ਨੇ ਵਾਹਿਗੁਰੂ ਦੇ ਰਾਮ ਨਾਮ ਦਾ ਆਧਾਰਾ ਤੋਂ ਭਾਵ ਓਟ ਆਸਰਾ ਤੱਕ ਲਿਆ ਹੈ ਉਹ ਡਰ ਤੋਂ ਰਹਿਤ ਹੋ ਗਏ ਗੁਰੂ ਦੇ ਚਰਨੀ ਲੱਗ ਕੇ ਗੁਰੂ ਦੇ ਹੀ ਰੂਪ ਹੋ ਗਏ ਖਾਲਸਾ ਜੀ ਜਿਹੜਾ ਗੁਰਬਾਣੀ ਦਾ ਜਿਉਂ ਜਿਉਂ ਆਪਾਂ ਜਾਪ ਕਰਦੇ ਜਾਵਾਂਗੇ ਸਾਡੇ ਅੰਦਰੋਂ ਭੈ ਖਤਮ ਹੁੰਦਾ ਜਾਵੇਗਾ ਸੱਤ ਪ੍ਰਕਾਰ ਦਾ ਦੁਨਿਆਵੀ ਭੈ ਗ੍ਰੰਥਾਂ ਦੇ ਵਿੱਚ ਦੱਸਿਆ ਹੈ ਗੁਪਤ ਭੈ ਹੈ ਅਕਸ਼ ਮਾਤਰ ਭੈ ਹੈ ਜੈ ਭੈ ਹੈ ਜਨਮ ਮਰਨ ਦਾ ਭੈ ਹੈ ਜਾਤ ਜਾਤੀ ਦਾ ਭੈ ਜਿਵੇਂ ਔਰੰਗਜ਼ੇਬ ਨੇ ਹਿੰਦੂਆਂ ਨੂੰ ਭੈ ਦਿੱਤਾ ਕਿ ਮੁਸਲਮਾਨ ਬਣ ਜਾਓ ਨਹੀਂ ਖਤਮ ਕਰ ਦਿਆਂਗਾ ਅਕਸ਼ ਮਾਤਰ ਭੈ ਹਰ ਸਮੇਂ ਅੰਦਰ ਐਕਸੀਡੈਂਟ ਹੋਣ ਦਾ ਡਰ ਬਣਿਆ ਰਹਿਣਾ ਕੋਈ ਹਾਦਸਾ ਨਾ ਵਾਪਰ ਜੇ ਪਰ ਜਿਹੜੀ ਗੁਰਬਾਣੀ ਹੈ ਇਹ ਸਾਰੇ ਡਰ ਖਤਮ ਕਰਦੀ ਹੈ ਨਿਰਭਉ ਜਪੈ ਸਗਲ ਭਉ ਮਿਟੈ
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਣ ਹਾਰਾ
ਜਿਹੜਾ ਆਕਾਲ ਮੂਰਤ ਹੈ ਆਕਾਲ ਤੋਂ ਭਾਵ ਕਾਲ ਤੋਂ ਰਹਿਤ ਹੈ ਜਿਹੜਾ ਜਿਹਨੂੰ ਜਿਹੜਾ ਮਰਦਾ ਨਹੀਂ ਕਦੇ ਮੂਰਤ ਆਕਾਲ ਮੂਰਤ ਹੈ ਜਿਹੜਾ ਕਾਲ ਤੋਂ ਰਹਿਤ ਹੈ ਕਾਲਾਨ ਕਾਲ ਕਾਲ ਦਾ ਵੀ ਕਾਲ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਖਾਲਸਾ ਜੀ ਉਹਦਾ ਦਰਸ਼ਨ ਸਫਲ ਹੈ ਜਿਹੜਾ ਉਹਦਾ ਦਰਸ਼ਨ ਕਰ ਲੈਂਦਾ ਨਾ ਉਹਦਾ ਜੀਵਨ ਹੀ ਸਫਲਾ ਹੋ ਜਾਂਦਾ ਹੈ ਸਫਲ ਦਰਸ਼ਨ ਅਕਾਲ ਮੂਰਤ ਕਿਉਂ ਪ੍ਰਭ ਹੈ ਪੀ ਹੋਵਨ ਹਾਰਾ ਉਹ ਪ੍ਰਭੂ ਜਿਹੜਾ ਪਿੱਛੇ ਵੀ ਸੀ
ਜਦੋਂ ਸੰਸਾਰ ਦੀ ਰਚਨਾ ਨਹੀਂ ਸੀ ਹੋਈ ਉਦੋਂ ਵੀ ਸੀ ਉਹ, ਜਦੋਂ ਅਰਬਦ ਨਰਬਦ ਧੰਦੂਕਾਰਾ ਧਰਨ ਨਾ ਗਗਨਾ ਹੁਕਮ ਪਾਰਾ ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ, ਇਹ ਬਾਣੀ ਦੇ ਬਚਨ ਹੈ। ਜਦੋਂ ਇੱਥੇ ਅਰਬਦ ਨਰਬਦ ਧੰਦੂਕਾਰਾ ਸੀ, ਨਾ ਕੋਈ ਨਦੀ ਸੀ, ਨਾ ਦਿਨ ਸੀ ਨਾ ਰਾਤ ਸੀ, ਉਦੋਂ ਪਰਮੇਸ਼ਰ ਸੁੰਨ ਸਮਾਧੀ ਦੇ ਵਿੱਚ ਬੈਠਾ ਸੀ। ਇੱਕ ਤੋਂ ਅਨੇਕ ਹੋ ਜਾਵਾਂ ਇਹ ਫੁਰਨਾ ਆਇਆ, ਮਾਇਆ ਨਾਲ ਸੰਬੰਧ ਬਣਾ ਕੇ ਸੰਸਾਰ ਦੀ ਰਚਨਾ ਕਰ ਦਿੱਤੀ ਵਾਹਿਗੁਰੂ ਨੇ। ਉਹ ਜਿਹੜਾ ਵਾਹਿਗੁਰੂ ਹੈ ਉਹਦਾ ਦਰਸ਼ਨ ਸਫਲ ਹੈ, ਸਫਲ ਦਰਸ਼ਨ ਅਕਾਲ ਮੂਰਤ ਜਿਹੜਾ ਕਾਲ ਤੋਂ ਰਹਿਤ ਹੈ, ਪ੍ਰਭ ਹੈ ਭੀ। ਜਦੋਂ ਸੰਸਾਰ ਦੀ ਰਚਨਾ ਨਹੀਂ ਸੀ ਹੋਈ, ਇੱਥੇ ਅਰਬਦ ਨਰਬਦ ਧੰਦੂਕਾਰਾ ਵਿਆਪ ਰਿਹਾ ਸੀ, ਉਦੋਂ ਵੀ ਸੀ, ਫਿਰ ਯੁੱਗਾਂ ਦੀ ਮਰਿਆਦਾ ਬੰਨ ਦਿੱਤੀ, ਯੁੱਗਾਂ ਦੀ ਰਚਨਾ ਹੋਈ, ਸਤਯੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਉੱਤਮ ਯੁੱਗਾਂ ਮਾਹੇ, ਚਾਰ ਯੁੱਗਾਂ ਦੀ ਰਚਨਾ ਉਦੋਂ ਵੀ ਹੈ, ਉਦੋਂ ਵੀ ਸੀ, ਅੱਜ ਵੀ ਹੈ, ਅਤੇ ਫਿਊਚਰ ਦੇ ਵਿੱਚ ਵੀ, ਆਉਣ ਵਾਲੇ ਭਵਿੱਖ ਕਾਲ ਦੇ ਵਿੱਚ ਵੀ ਅਕਾਲ ਪੁਰਖ ਰਹੇਗਾ। ਮੂਲ ਮੰਤਰ ਦੇ ਵਿੱਚ ਸਾਰਾ ਕੁਝ ਮਹਾਰਾਜ ਨੇ ਦੱਸ ਦਿੱਤਾ ਹੈ। ਇੱਕ ਓਮਕਾਰ ਇਕਾਦਵੈਤ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਨਾਮ ਜਿਹਦਾ ਨਾਮ ਸੱਚਾ, ਕਰਤਾ ਪੁਰਖ, ਸੰਸਾਰ ਦੀ ਰਚਨਾ ਕਰਨ ਵਾਲਾ ਕਰਤਾ ਪੁਰਖ ਹੈ। ਪੂ ਨਾਮ ਨਰਕ ਦਾ ਹੁੰਦਾ, ਰੱਖ ਮਤਲਬ ਰੱਖਣ ਵਾਲਾ, ਉਹ ਨਰਕਾਂ ਤੋਂ ਵੀ ਬਚਾਉਂਦਾ ਹੈ ਜਿਹੜਾ ਉਹਦਾ ਨਾਮ ਜਪਦਾ। ਆ ਕਾਲ ਮੂਰਤ ਕਾਲ ਤੋਂ ਰਹਿਤ ਹੈ, ਆ ਜੂਨੀ ਜੂਨੀਆਂ ਤੋਂ ਰਹਿਤ ਹੈ, ਆ ਜੂਨੀ ਸੈਭੰ ਸੁਤੇ ਪ੍ਰਕਾਸ਼ ਹੈ, ਕੋਈ ਉਹਦੇ ਮਾਂ ਬਾਪ ਨਹੀਂ, ਉਹ ਐਸਾ ਵਾਹਿਗੁਰੂ ਹੈ। ਜਪ ਉਹਨੂੰ ਜਪੋ ਭਾਈ ਜਪਣੇ ਯੋਗ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸਾਰਾ ਜਪਜੀ ਸਾਹਿਬ ਦੀ ਬਾਣੀ ਹੈ। ਕਈ ਕਹਿ ਦਿੰਦੇ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸਲੋਕ ਹੈ ਜੀ ਕਹਿੰਦੇ ਸੁਖਮਨੀ ਸਾਹਿਬ ਦਾ। ਉਹ ਭਾਈ ਸੁਖਮਨੀ ਸਾਹਿਬ ਦੇ ਸਲੋਕ ਦੇ ਵਿੱਚ ਭੱਬੇ ਨੂੰ ਸਿਹਾਰੀ ਹੈ, ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇੱਥੇ ਬਿਹਾਰੀ ਹੈ ਜਪਜੀ ਸਾਹਿਬ ਦੇ ਵਿੱਚ। ਦੇਅਰ ਇਜ਼ ਏ ਲਾਰਜ ਡਿਫਰੈਂਸ ਬਿਟਵੀਨ ਸਿਹਾਰੀ ਐਂਡ ਬਿਹਾਰੀ। ਸਿਹਾਰੀ ਅਤੇ ਬਿਹਾਰੀ ਦਾ ਬਹੁਤ ਫਰਕ ਹੁੰਦਾ ਹੈ। ਗੁਰੂ ਅਰਜਨ ਸਾਹਿਬ ਨੇ ਉਹ ਸਲੋਕ ਉਦੋਂ ਉਚਾਰਿਆ ਸੀ ਜਦੋਂ ਬਾਬਾ ਸ਼੍ਰੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਕੋਲ ਆਏ। ਗੁਰੂ ਅਰਜਨ ਸਾਹਿਬ ਉਦੋਂ ਸੁਖਮਨੀ ਸਾਹਿਬ ਦੀ ਬਾਣੀ ਉਚਾਰ ਰਹੇ ਸੀ। ਗੁਰੂ ਅਰਜਨ ਸਾਹਿਬ ਨੇ ਸਤਿਕਾਰ ਵਜੋਂ ਉੱਠ ਕੇ ਸਤਿਕਾਰ ਕੀਤਾ ਕਿ ਵੱਡੇ ਸਤਿਗੁਰਾਂ ਦੇ ਸਾਹਿਬਜ਼ਾਦੇ ਹਨ। ਸਤਿਗੁਰੂ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਨੂੰ ਵੀ ਤੁਸੀਂ ਬਾਣੀ ਉਚਾਰੋ। ਬਾਬਾ ਸ਼੍ਰੀ ਚੰਦ ਕਹਿਣ ਲੱਗੇ ਮੈਨੂੰ ਹੁਕਮ ਨਹੀਂ ਹੈ, ਇਹ ਗੁਰਗੱਦੀ ਤੁਹਾਡੇ ਪਾਸ ਹੈ। ਸੋ ਉਹਨਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਪਿਤਾ ਦੁਆਰਾ ਉਚਾਰਨ ਕੀਤੀ ਬਾਣੀ ਜਪਜੀ ਸਾਹਿਬ ਦੇ ਵਿੱਚ ਫਿਰ ਮਹਾਰਾਜ ਜੀ ਨੇ ਆਰ ਸੱਚ ਜੁਗਾਰ ਸੱਚ ਭੱਬੇ ਨੂੰ ਸਿਹਾਰੀ ਲਾ ਦਿੱਤੀ। ਉੱਥੇ ਜਪਜੀ ਸਾਹਿਬ ਦੇ ਵਿੱਚ ਬਿਹਾਰੀ ਹੈ। ਸੋ ਇਸ ਕਰਕੇ ਬਹੁਤ ਫਰਕ ਹੁੰਦਾ ਸਿਹਾਰੀ ਬਿਹਾਰੀ ਦਾ। ਆਓ ਖਾਲਸਾ ਜੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਸਫਲ ਦਰਸ਼ਨ ਅਕਾਲ ਮੂਰਤ, ਜਿਹੜਾ ਸਦਾ ਹੀ ਰਹਿਣ ਵਾਲਾ ਉਹਦਾ ਦਰਸ਼ਨ ਸਫਲ ਹੈ।
ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ।
ਉਹ ਜਿਹੜਾ ਵਾਹਿਗੁਰੂ ਹੈ ਆਪਣੇ ਪਿਆਰਿਆਂ ਨੂੰ ਹਿਰਦੇ ਰੂਪੀ ਕੰਠ ਨਾਲ ਗਲੇ ਨਾਲ ਲਾ ਕੇ ਰੱਖਦਾ ਆਪਣੇ ਜਨਾਂ ਨੂੰ, ਤੇ ਆਪਣੀ ਗੁਰਬਾਣੀ ਦੀ ਪ੍ਰੀਤੀ ਬਖਸ਼ ਦਿੰਦਾ ਹੈ। ਜਿਹਤੇ ਖੁਸ਼ ਹੁੰਦਾ ਮਹਾਰਾਜ, ਜਿਹਤੇ ਗੁਰੂ ਜੀ ਖੁਸ਼ ਹੁੰਦੇ ਨੇ ਉਹਨੂੰ ਨਿਤਨੇਮ ਦੀ ਪ੍ਰੀਤੀ ਬਖਸ਼ ਦਿੰਦੇ ਨੇ, ਭਾਵ ਨਿਤਨੇਮ ਦੀ ਦਾਤ ਦੇ ਦਿੰਦੇ ਹਨ। ਆਪਾਂ ਨੂੰ ਮੰਗਣਾ ਵੀ ਇਹੀ ਚਾਹੀਦਾ, ਤੇਰੀ ਪਣੇ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦਾ, ਖੈਰ ਦੀਜੈ ਬੰਦਗੀ। ਬੰਦਗੀ ਦੀ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਮੰਗਣੀ ਚਾਹੀਦੀ ਹੈ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਆਪਣੇ ਪਿਆਰਿਆਂ ਨੂੰ ਨਿਸ਼ਚੇ ਰੂਪੀ ਕੰਠ ਨਾਲ ਲਾ ਕੇ ਰੱਖਦਾ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਅਭੇਦ ਰੂਪੀ ਕੰਠ ਨਾਲ, ਨਿਸ਼ਚੇ ਰੂਪੀ ਕੰਠ ਨਾਲ ਲਾ ਕੇ ਰੱਖਦਾ ਹੈ ਆਪਣੀ ਪ੍ਰੀਤ ਪਿਆਰਾ। ਤੇ ਉਹ ਜਿਹੜਾ ਪਿਆਰਾ ਅਕਾਲ ਪੁਰਖ ਹੈ, ਫਿਰ ਉਹ ਆਪਣੀ ਗੁਰਬਾਣੀ ਦੀ ਨਾਮ ਦੀ ਪ੍ਰੀਤੀ ਬਖਸ਼ਿਸ਼ ਕਰ ਦਿੰਦਾ ਹੈ, ਨਿਤਨੇਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਵਾਹਿਗੁਰੂ
ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਬੜੀ ਵੱਡੀ ਹੈ, ਜਿਹੜੇ ਭਾਈ ਅਚਰਜ ਤੋਂ ਭਾਵ ਹੈਰਾਨ ਕਰਨ ਦੇਣ ਵਾਲੀ ਵਡਿਆਈ ਅਚਰਜ ਹੈ। ਅਚਰਜ ਕਹਿੰਦੇ ਨੇ ਹੈਰਾਨ ਕਰ ਦੇਣ ਵਾਲੀ ਗੱਲ, ਉਹਦੀ ਵਡਿਆਈ ਵੱਡੀ ਹੈ, ਉਹ ਸਾਹਿਬ ਵੱਡਾ ਹੈ। ਤੇ ਜਿਹੜਾ ਭਾਈ ਉਹਦੀ ਵੱਡੀ ਵਡਿਆਈ ਨੂੰ ਗਾਉਂਦਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ, ਗਾਉਂਦਾ ਹੈ, ਕਾਰਜ ਆਇਆ ਰਾਸੇ, ਸੰਸਾਰ ਦੇ ਸਾਰੇ ਕਾਰਜ ਉਹਦੇ ਰਾਸ ਆ ਜਾਂਦੇ ਨੇ, ਦੁਨਿਆਵੀ ਕਾਰਜ ਵੀ ਤੇ ਇੱਕ ਮਨੁੱਖਾ ਜਨਮ ਨੂੰ ਸਫਲਾ ਕਰਨ ਰੂਪ ਕਾਰਜ ਵੀ ਉਹਦਾ ਰਾਸ ਆ ਜਾਂਦਾ ਹੈ, ਜਿਹੜਾ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਉਹਦੀ ਸ਼ੋਭਾ ਨੂੰ।
ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ।
ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਕਹਿੰਦੇ ਹਨ, ਨਾਨਕ ਕਉ ਗੁਰਪੂਰਾ ਭੇਟਿਓ, ਜਿਨ੍ਹਾਂ ਨੂੰ ਪੂਰਨ ਗੁਰੂ ਦਾ ਮਿਲਾਪ ਹੋ ਜਾਵੇ, ਸਗਲੇ ਦੁੱਖ ਬਿਨਾਸੇ, ਉਹਨਾਂ ਦੇ ਸਾਰੇ ਪ੍ਰਕਾਰ ਦੇ ਦੁੱਖ ਨਾਸ਼ ਹੋ ਜਾਂਦੇ ਹਨ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਮਨ ਦੇ ਮਾਨਸਿਕ ਰੋਗੀ ਹੋ ਗਿਆ, ਮਨ 'ਚ ਚਿੰਤਾ ਬਣੀ ਰਹਿੰਦੀ ਹੈ, ਟੈਨਸ਼ਨ 'ਚ ਰਹਿੰਦਾ ਹੈ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਬਾਣੀ ਤਾਂ ਜਗ੍ਹਾ ਜਗ੍ਹਾ ਕਹਿੰਦੀ ਹੈ, ਨਾ ਚਿੰਤਾ ਕਰ, ਤੇਰੀ ਚਿੰਤਾ ਵਾਹਿਗੁਰੂ ਨੂੰ ਹੈ। ਰੋਟੀ ਤੈਨੂੰ ਕਿਸੇ ਬੰਦੇ ਨੇ ਨਹੀਂ ਦੇਣੀ, ਤੇਰੇ ਕਰਮਾਂ ਦੇ ਅਨੁਸਾਰ ਜੋ ਪ੍ਰਾਲਬਧ ਮਿਲੀ ਹੈ, ਲਿਖੀ ਹੈ ਵਾਹਿਗੁਰੂ ਨੇ, ਤੈਨੂੰ ਮਿਲੇ ਜਾਣੀ ਹੈ, ਕਿਸੇ ਹੀਲੇ ਮਿਲੇ ਤੈਨੂੰ ਮਿਲ ਜਾਣੀ ਹੈ। ਵਡਿਆਈ ਮਾਣ ਦੇਣ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਪਰਮੇਸ਼ਰ ਆਪ ਹੈ। ਕੋਈ ਪਤਾ ਨਹੀਂ ਕਦੋਂ ਕਿਹੜੇ ਪਿਆਰੇ ਨੂੰ ਵਡਿਆਈ ਦੇ ਦੇਵੇ। ਜਿਹੜਾ ਬਾਣੀ ਪੜ੍ਹਦਾ ਹੋਵੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਵਾਹਿਗੁਰੂ ਦਾ ਪਿਆਰਾ ਕਿਤੇ ਲੁਕਿਆ ਨਹੀਂ ਰਹਿੰਦਾ, ਪ੍ਰਗਟ ਹੋ ਜਾਂਦਾ ਸੰਸਾਰ 'ਚ। ਜੇ ਕੋਈ ਖੋਟਾ ਕਰਮ ਕਰਦਾ ਹੈ, ਗੁਰੂ ਕਾ ਬਾਣਾ ਪਾਇਆ, ਤਾਂ ਉਹਨੂੰ ਵੀ ਸਜ਼ਾ ਮਹਾਰਾਜ ਉਹਦੇ ਪਾਪ ਵੀ ਐਂ ਸਾਹਮਣੇ ਸੰਸਾਰ 'ਤੇ ਦੱਸ ਦਿੰਦਾ, ਭਾਈ ਇਹਨੇ ਭੇਖ ਧਾਰਨ ਕੀਤਾ ਅਤੇ ਆਹ ਇਹਨੇ ਗਲਤ ਕੰਮ ਕੀਤੇ ਨੇ, ਉਹ ਪਾਪ ਵੀ ਪ੍ਰਗਟ ਹੋ ਜਾਂਦੇ ਨੇ। ਚਾਹੇ ਆਪਾਂ ਛੁਪ ਕੇ ਕਰੀਏ, ਲੁਕ ਕੇ ਕਰੀਏ, ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌ ਕੁੰਡੀ ਜਾਣੀਏ, ਜੋ ਧਰਮ ਕਮਾਏ ਸੋ। ਜਿਹਦਾ ਜਿਹੜਾ ਅੰਦਰ ਬਹਿ ਕੇ ਜਿਹੋ ਜਿਹਾ ਆਪਾਂ ਕਰਮ ਕਰਾਂਗੇ, ਉਹੋ ਜਿਹਾ ਸੰਸਾਰ ਵਿੱਚ ਆਪਣਾ ਪ੍ਰਭਾਵ ਪਵੇਗਾ। ਜੇ ਆਪਾਂ ਧਰਮ ਦੀ ਕਮਾਈ ਕਰਾਂਗੇ ਅੰਦਰ ਬਹਿ ਕੇ ਨਾਮ ਦੀ, ਤਾਂ ਆਪਾਂ ਧਰਮੀ ਕਰਕੇ ਜਾਣੇ ਜਾਵਾਂਗੇ। ਜੋ ਧਰਮ ਕਮਾਏ ਸੋ ਧਰਮ ਨਾਓ, ਜੋ ਪਾਪ ਕਮਾਵੇ ਸੋ ਪਾਪੀ ਜਾਣੀਐ। ਜੇ ਆਪਾਂ ਲੁਕ ਛਿਪ ਕੇ ਸੰਸਾਰ ਤੋਂ ਅੰਦਰ ਪਾਪ ਕਰਮ ਕਰਾਂਗੇ, ਤਾਂ ਵੀ ਜਿਹੜੀ ਪਰਮੇਸ਼ੁਰ ਦੀ ਚੇਤਨ ਸ਼ਕਤੀ ਹੈ, ਚੇਤਨ ਸ਼ਕਤੀ ਜਿਹੜੀ ਹੈ, ਇਹ ਅੱਠੇ ਪਹਿਰ ਸਾਡੇ ਨਾਲ ਹੈ, ਉਹ ਚੇਤਨ ਸ਼ਕਤੀ ਨਹੀਂ ਰੌਲਾ ਪਾ ਦੇਣਾ ਬਾਹਰ, ਵੀ ਇਹ ਬਾਹਰੋਂ ਬੜਾ ਧਰਮੀ ਕਹਾਉਂਦਾ, ਅੰਦਰ ਕਰਤੂਤਾਂ ਮਾੜੀਆਂ ਕਰਦਾ, ਛੁਪ ਕੇ ਵੀ ਪਾਪ ਕੀਤੇ ਪੁੰਨ ਕੀਤੇ ਪ੍ਰਗਟ ਹੋਏ ਜਾਂਦੇ ਹਨ। ਸੰਸਾਰ ਦੇ ਕੋਲੋਂ ਆਪਾਂ, ਜੱਗ ਕੋਲੋਂ, ਦੁਨੀਆਂ ਤੋਂ ਲੁਕੋ ਰੱਖ ਲਾਂਗੇ, ਰੱਬ ਕੋਲੋਂ ਲੁਕੋ ਨਹੀਂ ਰਹਿੰਦੀ। ਇਸ ਕਰਕੇ ਆਪਾਂ ਕਿੰਨੇ ਕੁ ਧਰਮੀ ਹਾਂ, ਕਿੰਨੇ ਕੁ ਚੰਗੇ ਹਾਂ, ਅਕਾਲ ਪੁਰਖ ਵਾਹਿਗੁਰੂ ਨੂੰ ਸਾਰਾ ਪਤਾ ਹੈ, ਉਹ ਸਭ ਕੁਝ ਜਾਣਦਾ ਹੈ, ਆਪਣਾ ਕੀ ਕਰੈਕਟਰ ਹੈ ਸਭ ਕੁਝ ਜਾਣਦਾ ਵਾਹਿਗੁਰੂ, ਉਹ ਤੋਂ ਕੁਝ ਵੀ ਨਹੀਂ ਭੁੱਲਿਆ। ਨਾਨਕ ਕੋ ਗੁਰਪੂਰਾ ਭੇਟਿਓ, ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ। ਗੁਰੂ ਅਰਜਨ ਸਾਹਿਬ ਕਹਿੰਦੇ, ਸਗਲੇ ਦੁੱਖ ਬਿਨਾਸੇ, ਉਹਨਾਂ ਦੇ ਤਨ ਦੇ ਮਨ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਇੱਕ ਸਭ ਤੋਂ ਵੱਡਾ ਦੁੱਖ ਖਾਲਸਾ ਜੀ ਸਾਡੇ ਗਲ ਪਿਆ ਹੈ, ਜੰਮਣ ਅਤੇ ਮਰਨ ਦਾ। ਬਾਰ ਬਾਰ ਜੰਮੀ ਜਾਂਦੇ ਹਾਂ, ਬਾਰ ਬਾਰ ਮਰੀ ਜਾਂਦੇ ਹਾਂ, ਉਹਦਾ ਕਾਰਨ ਕੀ ਹੈ? ਜੰਮਣ ਮਰਨ ਦਾ ਹਉਮੈ। ਜਿੰਨਾ ਸਮਾਂ ਅੰਦਰੋਂ ਦਵੈਤ ਹਉਮੈ ਦਾ ਨਾਸ਼ ਨਹੀਂ ਹੁੰਦਾ, ਜੰਮਣ ਮਰਨ ਤੋਂ ਰਹਿਤ ਨਹੀਂ ਹੋ ਸਕਦੇ। ਜਨਮ ਲੈ ਲਿਆ ਕਰਾਂਗੇ, ਉਮਰ ਭੋਗ ਲਿਆ ਕਰਾਂਗੇ, ਫਿਰ ਮਰ ਜਾਇਆ ਕਰਾਂਗੇ, ਫਿਰ ਜਨਮ ਹੋ ਜਾਇਆ ਕਰੂ, ਭੋਗ ਲੈ ਕੇ ਫਿਰ ਮਰ ਜਾਣਾ। ਜਦੋਂ ਅੰਦਰੋਂ ਦਵੈਸ਼ ਭਾਵ ਖਤਮ ਹੋ ਗਿਆ, ਕੋਈ ਜਨਮ ਐਸਾ ਆਉਂਦਾ ਹੈ ਕਈ ਜਨਮਾਂ ਦੀ ਜਦੋਂ ਭਗਤੀ ਇਕੱਠੀ ਹੋ ਜਾਂਦੀ ਹੈ, ਫਿਰ ਕਿਸੇ ਜਨਮ ਦੇ ਵਿੱਚ ਸਤਿਗੁਰੂ ਸਾਹਿਬ ਆਪਣੇ ਪਿਆਰੇ ਤੋਂ ਭਗਤੀ ਕਰਵਾ ਕੇ ਮੋਕਸ਼ ਬਖਸ਼ ਦਿੰਦੇ ਨੇ। ਸੋ ਸਾਰੇ ਦੁੱਖਾਂ ਦਾ ਨਾਸ਼ ਕਰਨ ਦੇਣ ਵਾਲੀ ਬਾਣੀ ਹੈ। ਜਿਹੜੀ ਜਮਾਂ ਦਾ ਦੁੱਖ ਵੀ ਸਾਡੇ ਗਲ ਪਿਆ ਉਹ ਵੀ ਹਟਾਉਂਦੀ ਹੈ, ਅਤੇ ਜੰਮਣ ਮਰਨ ਦਾ ਦੁੱਖ ਜਿਹੜਾ ਸਾਡੇ ਗਲ ਪਿਆ ਇਹ ਵੀ ਬਾਣੀ ਜਿਹੜੀ ਆ ਜੰਮਣ ਮਰਨ ਦੇ ਦੁੱਖ ਤੋਂ ਵੀ ਸਾਨੂੰ ਰਹਿਤ ਕਰਦੀ ਹੈ ਰੱਬੀ ਬਾਣੀ। ਇਸ ਕਰਕੇ ਆਓ ਜਿਹੜੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਹਨ ਅੰਮ੍ਰਿਤ ਪਾਨ ਕਰੋ। ਅੰਮ੍ਰਿਤ ਪਾਨ ਕਰੇ ਬਿਨਾਂ ਛੁਟਕਾਰਾ ਨਹੀਂ ਹੋਣਾ। ਹਿੰਦੂ ਆਪਣੇ ਧਰਮ 'ਚ ਪੱਕਾ ਹੋਵੇ, ਮੁਸਲਮਾਨ ਆਪਣੇ ਧਰਮ 'ਚ ਪੱਕਾ ਹੋਵੇ, ਜੇ ਸਿੱਖ ਦੇ ਘਰੇ ਜਨਮ ਲੈ ਕੇ ਅੰਮ੍ਰਿਤ ਪਾਨ ਨਾ ਕਰਿਆ, ਭਾਈ ਜਿਹੋ ਜਿਹਾ ਸੰਸਾਰ 'ਤੇ ਆਇਆ ਜਿਹੋ ਜਿਹਾ ਨਾ ਆਇਆ। ਇਸੇ ਲੜੀ ਨੂੰ ਮੁੱਖ ਰੱਖਦਿਆਂ ਹੋਇਆਂ ਮਿਤੀ 21 ਤੋਂ 23 ਨਵੰਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੱਜ 22 ਹੈ, ਕੱਲ੍ਹ 23 ਤੱਕ ਹੋਣਾ ਹੈ। 23 ਤੋਂ ਲੈ ਕੇ 29 ਨਵੰਬਰ ਤੱਕ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਉੱਥੇ ਅੰਮ੍ਰਿਤ ਸੰਚਾਰ ਹੋਊਗਾ। 21 ਤੋਂ 23 ਨਵੰਬਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਉੱਥੇ ਅੰਮ੍ਰਿਤ ਸੰਚਾਰ ਚੱਲ ਰਿਹਾ। ਅਕਾਲ ਤਖ਼ਤ ਵੀ ਕੱਲ੍ਹ ਸ਼ੁਰੂ ਹੋ ਗਿਆ, ਦਮਦਮਾ ਸਾਹਿਬ ਵੀ। ਉਸ ਤੋਂ ਬਾਅਦ 23 ਤੋਂ 29 ਹੋਵੇਗਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ। ਸੋ ਖਾਲਸਾ ਜੀ ਅੰਮ੍ਰਿਤ ਛਕੋ, ਨੈਕਟਰ ਇਜ਼ ਸਵੀਟ ਟੂ ਵਨ ਹੂ ਇਜ਼ ਮੋਸਟ ਥਰਸਟੀ ਫਾਰ ਦਾ ਨੈਕਟਰ। ਇਹਦਾ ਪੰਜਾਬੀ 'ਚ ਇਹ ਅਰਥ ਬਣਦਾ, ਕਹਿੰਦੇ ਅੰਮ੍ਰਿਤ ਉਹਨੂੰ ਮਿੱਠਾ ਲੱਗਦਾ ਜਿਹਨੂੰ ਅੰਮ੍ਰਿਤ ਦੀ ਪਿਆਸ ਹੁੰਦੀ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਇੱਕ ਤਾਂ ਨਾਮ ਰੂਪੀ ਅੰਮ੍ਰਿਤ ਹੈ, ਆ ਸਾਰਾ ਨਾਮ ਰੂਪੀ ਅੰਮ੍ਰਿਤ ਨਾਲ ਗੁਰੂ ਸਾਹਿਬ ਕਿਰਪਾ ਕਰਦੇ ਨੇ। ਇੱਕ ਖੰਡੇ ਦਾ ਅੰਮ੍ਰਿਤ ਹੈ, ਜਿੰਨਾ ਸਮਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਨਹੀਂ ਕਰਾਂਗੇ ਓਨਾ ਸਮਾਂ ਅੰਦਰੋਂ ਨਾਮ ਰੂਪੀ ਅੰਮ੍ਰਿਤ ਨੇ ਪ੍ਰਗਟ ਨਹੀਂ ਹੋਣਾ। ਜਿਵੇਂ ਆਪਾਂ ਨਲਕਾ ਲਾਉਂਦੇ ਹਾਂ, ਬੋਰ ਲਾਉਂਦੇ ਹਾਂ, ਪਹਿਲਾਂ ਉੱਪਰੋਂ ਪਾਣੀ ਪਾਉਣਾ ਪੈਂਦਾ, ਫਿਰ ਥੱਲੋਂ ਪਾਣੀ ਬਾਹਰ ਆਉਂਦਾ ਨਾ। ਇਸੇ ਤਰ੍ਹਾਂ ਜਦੋਂ ਪੰਜ ਪਿਆਰੇ ਪੰਜ ਚੂਲੇ ਨੇਤਰਾਂ 'ਚ ਪੰਜ ਸੀਸ 'ਤੇ ਪੰਜ ਮੁੱਖ 'ਚ ਪਾਉਣਗੇ, ਤੈਨੂੰ ਨਾਮ ਦ੍ਰਿੜ ਕਰਾਉਣਗੇ ਪੰਜ ਪਿਆਰੇ। ਗੁਰੂ ਘਰ 'ਚ ਮਰਿਆਦਾ ਹੈ, ਕੋਈ ਇਕੱਲਾ ਬੰਦਾ ਕੰਨ 'ਚ ਨਾਮ ਨਹੀਂ ਦੇ ਸਕਦਾ, ਜਿਵੇਂ ਆ ਦੇਹਧਾਰੀਆਂ 'ਚ ਕਰਦੇ ਆ। ਪੰਜ ਸਿੰਘ ਤੈਨੂੰ ਪੰਜ ਪਿਆਰੇ ਨਾਮ ਅੰਮ੍ਰਿਤ ਦ੍ਰਿੜ ਕਰਾਉਣਗੇ, ਜਦੋਂ ਨਾਮ ਪੰਜ ਪਿਆਰੇ ਦ੍ਰਿੜ ਕਰਾਉਣਗੇ ਫਿਰ ਜਪੀ, ਜਦੋਂ ਫਿਰ ਜਪੇਗਾ ਤੇਰੇ ਅੰਦਰੋਂ ਅੰਮ੍ਰਿਤ ਨਾਮ ਪ੍ਰਗਟ ਹੋ ਜਾਵੇਗਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਜਿਹਨੇ ਰੱਬ ਪਾਇਆ ਅੰਦਰੋਂ ਹੀ ਪਾਇਆ। ਸੋ ਆਓ ਖਾਲਸਾ ਜੀ, ਇੱਥੇ ਸਮਾਪਤੀ ਹੈ। ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਆਪਾਂ ਨੇ ਸਮਾਪਤੀ ਕਰਨੀ ਹੈ। ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਬਖਸ਼ ਲੈਣ। ਆਓ ਖਾਲਸਾ ਜੀ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ।
ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ, ਨਾਨਕ ਕੋ ਗੁਰਪੂਰਾ ਭੇਟਿਆ ਸਗਲੇ ਦੁੱਖ ਬਿਨਾਸੇ।
ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।